ਹਮੇਸ਼ਾ ਵਾਸਤੇ ਸਾਰੇ ਹੀ ਸੁੱਖ ਚਾਹੁੰਦੇ ਹੋ, ਮੈਨੂੰ ਆਹ ਸੁੱਖ ਮਿਲੇ, ਮੈਨੂੰ ਆਹ ਸੁੱਖ ਮਿਲੇ, ਮੈਨੂੰ ਆਹ ਸੁੱਖ ਮਿਲੇ, ਜੋ ਸੁੱਖ ਚਾਹੋ ਸਦਾ ਸਭਨ ਕਹੋ, ਜੋ ਸੁੱਖ ਕਹੋ ਚਾਹੈ ਸਦਾ। ਨੌਵੇਂ ਪਾਤਸ਼ਾਹ ਨਾਲ ਬੋਲੀ ਰਲਦੀ ਹੈ ਨਾ, ਜੋ ਸੁੱਖ ਚਾਹੋ ਸਦਾ ਸਭਨ ਕਹੋ, ਤੋ ਹਰ ਕੇ ਰਸ ਪਾਗੋ। ਤਾਂ ਹਰੀ ਨਾਮ ਰਸ ਦੇ ਵਿੱਚ ਪੱਗ ਹੁੰਦਾ ਰੰਗੇ ਜਾਓ, ਪੱਗ ਇਹਦਾ ਨਾਂ ਪੱਗ ਤਾਂਹੀਓ ਪਿਆ ਕਿਉਂਕਿ ਪੱਗ ਰੰਗੀ ਜਾਂਦੀ ਹਮੇਸ਼ਾ, ਪਾਗੋ ਰੰਗੇ ਜਾਓ। ਕਹਿੰਦੇ ਜਿਵੇਂ ਪੱਗ ਨੂੰ ਰੰਗ ਚੜਾਉਂਦੇ ਆ ਭਾਈ ਨੂੰ, ਕਹਿੰਦੇ ਗੂੜਾ ਰੰਗ ਚੜਾਈ ਭਾਈ, ਡੱਬ ਖੜੱਬੀ ਨਾ ਹੋ ਜਾਏ, ਮੇਰੀ ਪੱਗ ਦਾ ਰੰਗ ਚੰਗਾ ਚੜਾਈ, ਕਦੇ ਨਾ ਉਤਰੇ ਰੰਗ। ਸਤਿਗੁਰੂ ਕਹਿੰਦੇ ਜੋ ਸੁੱਖ ਚਾਹੋ ਸਦਾ ਸਭਨ ਕਹੋ, ਤੋ ਹਰ ਕੇ ਰਸ ਪਾਗੋ। ਤਾਂ ਇਹ ਵੀ ਰੰਗ ਲਓ ਆਪਣੇ ਮਨ ਨੂੰ ਕਿ ਨਾਮ ਰੰਗ ਵਿੱਚ ਰੰਗ ਲਓ ਚੰਗੀ ਤਰ੍ਹਾਂ, ਜਿਵੇਂ ਚਾਹਣੀ ਦੇ ਵਿੱਚ ਜਲੇਬੀ ਡਬੋ ਦੇਈਦੀ ਹੈ, ਜਲੇਬੀ ਦੇ ਵਿੱਚ ਰਸ ਭਰ ਜਾਂਦਾ ਹੈ, ਉਹ ਮਿੱਠੀ ਬਣ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਵਿਖੇ ਬੰਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਨਾਮ ਮਹਾਰਸ ਦੇ ਵਿੱਚ ਆਪਣੇ ਮਨ ਨੂੰ ਡਬੋ ਲਓ। ਉਹ ਡਬੋਣਾ ਕਿੱਥੇ ਹੋਵੇਗਾ? ਸਾਧ ਸੰਗਤ ਦੇ ਵਿੱਚ ਬੈਠ ਕੇ, ਸਤਿਗੁਰੂ ਜੀ ਦੇ ਕੋਲ ਬੈਠ ਕੇ, ਸਾਰੇ ਪਾਸਿਓਂ ਧਿਆਨ ਹਟਾ ਕੇ, ਕੇਵਲ ਨਾਮ ਦੇ ਵਿੱਚ ਧਿਆਨ ਲਾ ਕੇ ਆਖੋ ਵਾਹਿਗੁਰੂ ਵਾਹਿਗੁਰੂ। ਦੇਸ਼ ਵਿੱਚ ਹੋਰ ਜ਼ਿਆਦਾ ਸੋਝੀ ਦਸਵੇਂ ਪਾਤਸ਼ਾਹ ਮਹਾਰਾਜ ਪਾ ਰਹੇ ਨੇ, ਸ਼ਬਦ ਹਜ਼ਾਰੇ ਸ਼ੁਰੂ ਤੋਂ ਲੈ ਕੇ ਪੁਰਾਤਨ ਗੁਰਸਿੱਖ ਸ਼ਬਦ ਹਜ਼ਾਰਿਆਂ ਦਾ ਨਿਤਨੇਮ। ਪੰਜਵੇਂ ਪਾਤਸ਼ਾਹ ਸ਼ਬਦ ਹਜ਼ਾਰੇ, ਦਸਵੇਂ ਪਾਤਸ਼ਾਹ ਦੇ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ, ਫਿਰ ਪ੍ਰਣਵ ਆਦਿ ਅਹੰਕਾਰਾ। ਇਹ ਛੋਟੀ ਚੌਪਈ ਹੈ, ਇਹ ਮਹਾਰਾਜ ਨੇ ਅਕਾਲ ਉਸਤਤ ਵਿੱਚ ਇਹ ਜਿੰਨੀਆਂ ਬਾਣੀਆਂ ਅਕਾਲ ਉਸਤਤ ਦੀਆਂ ਨੇ ਸਾਰੀਆਂ, ਇੱਕ ਤੇ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪਿਓ ਘਰ ਯੋਗ ਜਤੀ ਕੇ, ਇੱਕ ਜਿਹੜੀ ਸ਼ੁਰੂ ਚ ਆਉਂਦੀ ਹੈ ਪ੍ਰਣੋ ਆਦਿ ਏਕੰਕਾਰਾ ਜਲ ਥਲ ਮਹੀਲ ਕੀ ਉਪਸਾਰਾ, ਇਹ ਵੀ ਅਕਾਲ ਉਸਤਤ ਵਿੱਚੋਂ ਹੀ ਹੈ। ਸੋ ਆਹ ਜਿਹੜੇ ਸਵਈਏ ਸ਼ਬਦ ਹਜ਼ਾਰੇ ਨੇ, ਇਹ 712 ਅੰਗ ਤੋਂ 715 ਤੱਕ ਦਸਮ ਗ੍ਰੰਥ ਵਿੱਚ, ਤੇ ਜਿਹੜੇ ਆਪਾਂ ਪੜ੍ਹਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ, ਇਹ ਵੀ ਅਕਾਲ ਉਸਤਤ ਵਿੱਚੋਂ ਹੀ ਨੇ। ਇਹ ਤਿੰਨ ਬਾਣੀਆਂ ਆਪਾਂ ਨੂੰ ਅਕਾਲ ਉਸਤਤ ਵਿੱਚੋਂ ਪ੍ਰਾਪਤ ਹੋਈਆਂ ਨੇ। ਤਾਂ ਆਓ, ਮਹਾਰਾਜ ਦਸਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਸ਼ਬਦ ਹਜ਼ਾਰਿਆਂ ਦੇ ਵਿੱਚ, ਅਕਾਲ ਪੁਰਖ ਦੇ ਅੱਗੇ ਬੇਨਤੀ ਕਰਦੇ ਨੇ। ਅੱਜ ਬੇਨਤੀ ਇਸ ਤਰ੍ਹਾਂ ਕਰਦੇ ਨੇ ਕਿ ਹਉ ਮਤ ਮੰਦ, ਮੈਂ ਮੰਦੀ ਬੁੱਧੀ ਵਾਲਾ ਤੇ ਖੋਟੀ ਬੁੱਧੀ ਵਾਲਾ ਹਾਂ, ਤੁਸੀਂ ਹੋ? ਕਹਿੰਦੇ ਨਹੀਂ, ਜੀਵਾਂ ਨੂੰ ਸਮਝਾਉਣ ਲਈ ਲਿਖਿਆ। ਮਹਾਰਾਜ ਤਾਂ ਨਹੀਂ ਹੈਗੇ, ਆਪਣੇ ਵਾਸਤੇ। ਹਉ ਮਤ ਮੰਦ ਚਰਨ ਸਰਮਾਗਤ, ਮੈਂ ਤੁਹਾਡੀ ਚਰਨਾਂ ਦੇ ਸ਼ਰਨ ਆ ਗਤ, ਗਤ ਦਾ ਪ੍ਰਾਪਤ ਹੋਣਾ, ਮੈਂ ਤੁਹਾਡੀ ਚਰਨ ਸ਼ਰਨਾਗਤ ਆਇਆ, ਤੁਹਾਡੀ ਚਰਨ ਸ਼ਰਨ ਨੂੰ ਪ੍ਰਾਪਤ ਹੋਇਆ ਹਾਂ ਆ ਕਰਕੇ। ਖੋਟੀ ਬੁੱਧੀ ਵਾਲਾ, ਵਿਕਾਰਾਂ ਵਾਲਾ, ਜੋ ਮਰਜ਼ੀ ਲਾਓ ਹੁਣ, ਕਿਉਂਕਿ ਮਤ ਮੰਦ ਹੈ। ਜਦੋਂ ਬੰਦੇ ਦੀ ਮਤ ਹੀ ਪੁੱਠੀ ਹੋਵੇ ਤਾਂ ਪੁੱਠੀ ਮਤ ਵਾਲਾ ਕਹਿ ਲਓ। ਕਰ ਗਹਿ ਲਿਹੋ ਉਬਾਰੀ, ਕਰ ਹੱਥ ਗਹਿ ਪਕੜ ਕੇ ਉਬਾਰੀ, ਬਚਾ ਲਓ, ਮਿਹਰ ਕਰੋ। ਰਾਗ ਸੋਰਠ ਪਾਤਸ਼ਾਹੀ ਦਸਵੀਂ, ਸੋਰਠ ਰਾਗਣੀ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਇਹ ਵਾਹਿਗੁਰੂ ਜੀ ਹੁਣ ਤੁਹਾਨੂੰ ਤੁਹਾਡੇ ਦਰ ਤੇ ਅਸੀਂ ਆ ਕੇ ਲੰਮੇ ਪੈ ਗਏ। ਹਉ ਮਤ ਮੰਦ ਚਰਨ ਸਰਨਾਗਤ, ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਮੈਂ ਤਾਂ ਤੁਹਾਡੇ ਚਰਨ ਸ਼ਰਨ ਚ ਆ ਕੇ ਪੈ ਗਿਆ, ਖੋਟੀ ਬੁੱਧੀ ਵਾਲਾ, ਹੁਣ ਤੁਹਾਨੂੰ ਲਾਜ ਹੈ। ਚਾਹੇ ਮੈਂ ਚੰਗਾ ਚਾਹੇ ਮੈਂ ਮਾੜਾ, ਤੁਹਾਡੇ ਦਰ ਦੇ ਉੱਤੇ ਆ ਕੇ ਜਿਹੜਾ ਲੰਮਾ ਪੈ ਗਿਆ, ਕਿਹਾ ਜਿਹਾ ਵੀ ਹੋਇਆ, ਹੁਣ ਤੁਹਾਨੂੰ ਲਾਜ ਹੈ। ਤਾਂਹੀਓ ਭਗਤ ਕਬੀਰ ਜੀ ਨੇ ਬਚਨ ਕੀਤਾ ਹੈ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰਾਂ ਤੋਂ ਹਰ ਕੈ ਦੁਆਰ, ਭਾਵੇਂ ਮੈਂ ਕਿਹੋ ਜਿਹੇ ਮਾੜੇ ਕੰਮ ਕੀਤੇ ਨੇ, ਕਿਵੇਂ ਵੀ ਕੀਤੇ ਨੇ, ਮੈਂ ਚਾਹੁੰਦਾ ਰੱਬ ਦੇ ਦਰ ਤੇ ਮਰਾਂ ਜਾ ਕੇ। ਮਤ ਹਰ ਪੁੱਛੇ ਕੌਣ ਹੈ, ਮਤਾ ਹਰੀ ਪੁੱਛੇ ਉਹ ਕੌਣ ਮਰਿਆ ਪਿਆ, ਪਰਾਹ ਮਾਰੇ ਬਾਹਰ, ਉਹ ਮੇਰੇ ਦਰਵਾਜ਼ੇ ਤੇ ਪਿਆ ਭਾਈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਮੈਂ ਤਾਂ ਤੁਹਾਡੀ ਸ਼ਰਨ ਵਿੱਚ ਪੈ ਗਿਆ ਹਾਂ ਮਹਾਰਾਜ, ਹੁਣ ਤੁਹਾਨੂੰ ਲੱਜਿਆ ਹੈ ਮੇਰੇ ਸ਼ਰਨ ਵਿੱਚ ਪਏ ਦੀ। ਇਹ ਪਹਿਲੀ ਪੰਕਤੀ ਤੇ ਅਖੀਰਲੀ ਪੰਕਤੀ ਵਿਚਕਾਰ ਸਾਰੇ ਉਹਦੇ ਨਾਮ ਹੀ ਲਏ ਨੇ ਵਿੱਚ ਵਿੱਚ ਅਕਾਲ ਪੁਰਖ, ਜਿਵੇਂ ਆਪਾਂ ਪੜ੍ਹਦੇ ਹਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਕਈਆਂ ਸ਼ਬਦਾਂ ਵਿੱਚ ਨਾਮ ਹੀ ਹੈ, ਅਖੀਰ ਤੇ ਨਾਮ ਦੀ ਦਾਤ ਮੰਗੀ। ਹੇ ਅਚੁੱਤ ਹੇ ਪਾਰ ਬ੍ਰਹਮ ਅਭਿਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ, ਹੇ ਦੁੱਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਗੋਬਿੰਦ, ਸਾਰੇ ਨਾਮ ਹੀ ਨਾਮ, ਨਾਮ ਹੀ ਨਾਮ। ਇਸ ਕਰਕੇ ਇਸ ਸ਼ਬਦ ਵਿੱਚ ਉਹਦੇ ਨਾਮ ਲੈ ਕੇ ਹੀ, ਅਸਲ ਵਿੱਚ ਸਾਰੇ ਨਾਮ ਪਰਮੇਸ਼ਰ ਦੇ ਹੀ ਹਨ। ਇਹਦੇ ਵਿਚਲੀ ਗੱਲ ਕਿਵੇਂ ਹੈ ਕਿ ਪਰਮੇਸ਼ਰ ਦੇ ਹੀ ਨਾਮ ਕਿਵੇਂ ਬਣ ਗਏ? ਜਦੋਂ ਵੀ ਕੋਈ ਅਵਤਾਰ ਆਇਆ ਦੁਨੀਆਂ 'ਚ, ਉਹਨੇ ਲੋਕਾਂ ਨੂੰ ਕਿਹਾ ਮੈਂ ਰੱਬ ਹਾਂ, ਲੋਕਾਂ ਨੇ ਰੱਬ ਜਾਣ ਕੇ ਉਹਦਾ ਨਾਮ ਲਿਆ। ਵਾਸਤਵ ਦੇ ਵਿੱਚ ਲੋਕਾਂ ਨੇ ਤਾਂ ਉਹਨੂੰ ਪਰਮਾਤਮਾ ਸਮਝ ਕੇ ਹੀ ਉਹਦਾ ਨਾਮ ਲਿਆ। ਮਹਾਰਾਜ ਕਹਿੰਦੇ ਪਰ ਉਹ ਪਰਮਾਤਮਾ ਹੈ ਨਾ ਸੀ, ਪਰ ਲੋਕਾਂ ਨੇ ਤਾਂ ਪਰਮਾਤਮਾ ਸਮਝ ਕੇ ਹੀ ਉਹਦਾ ਨਾਮ ਲਿਆ ਸੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਨਾਮ ਤਾਂ ਸਾਰੇ ਪਰਮਾਤਮਾ ਦੇ ਹੀ ਨੇ, ਵਰਤਲੇ ਦੂਜਿਆਂ ਨੇ, ਉਹਨਾਂ ਨੇ ਵਰਤਲੇ, ਉਹ ਇੱਕ ਵੱਖਰੀ ਗੱਲ ਹੈ। ਪਰ ਮਹਾਰਾਜ ਕਹਿੰਦੇ ਸਰਬ ਭੂਤ ਆਪ ਵਰਤਾਰਾ, ਸਾਰਿਆਂ ਸਰੂਪਾਂ ਵਿੱਚ ਅਕਾਲ ਪੁਰਖ ਆਪ ਹੀ ਵਰਤਦੇ ਨੇ। ਇਸ ਕਰਕੇ ਮਹਾਰਾਜ ਨੇ ਅਕਾਲ ਪੁਰਖ ਦੇ ਨਾਮ ਸਮਝ ਕੇ ਸਾਰੇ ਨਾਮ ਲੈ ਕੇ ਕਿਹਾ, ਰੱਬ ਜੂ ਤੋ ਕਹਿ ਲਾਜ ਹਮਾਰੀ, ਤੁਹਾਨੂੰ ਮੇਰੇ ਸੱਚੇ ਪਾਤਸ਼ਾਹ ਹੁਣ ਇੱਥੇ ਸ਼ਰਨ ਪਏ ਦੀ ਲੱਜਾ ਹੈ। ਨੀਲਕੰਠ ਨਰ ਹਰ ਨਾਰਾਇਣ, ਨੀਲਕੰਠ ਵੀ ਤੁਹਾਡਾ ਨਾਮ ਹੈ। ਨੀਲਕੰਠ, ਸ਼ਿਵ ਜੀ ਨੇ ਜ਼ਹਿਰ ਖਾ ਲਿਆ, 14 ਰਤਨ ਕੱਢੇ, ਕਹਿੰਦੇ ਜ਼ਹਿਰ ਕੌਣ ਗ੍ਰਹਿਣ ਕਰੇਗਾ, ਕਹਿੰਦੇ ਮੈਂ ਖਾ ਲੈਂਦਾ। ਇਹਨੇ ਕੰਠ ਵਿੱਚ ਹੀ ਰੋਕ ਲਈ, ਉਹ ਕੰਠ ਵਿੱਚ ਰੋਕਣ ਕਰਕੇ ਉਹਨਾਂ ਕੰਠ ਹੀ ਨੀਲਾ ਹੋ ਗਿਆ। ਕਹਿੰਦੇ ਬਈ ਰੱਬ 'ਚ ਬੜੀ ਸ਼ਕਤੀ ਹੈ, ਲੋਕ ਕਹਿਣ ਲੱਗੇ, ਕਹਿੰਦੇ ਜ਼ਹਿਰ ਖਾ ਕੇ ਅੰਦਰ ਹੀ ਰੋਕ ਲਈ। ਮਹਾਰਾਜ ਕਹਿੰਦੇ ਨੀਲਕੰਠ ਉਹ ਨਹੀਂ ਹੈਗਾ, ਨੀਲਕੰਠ ਮੇਰਾ ਤਾਂ ਨੀਲਕੰਠ ਵਾਹਿਗੁਰੂ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਸੀ, ਤੁਸੀਂ ਸ਼ਿਵ ਜੀ ਨੂੰ ਨਹੀਂ ਮੰਨਦੇ, ਬ੍ਰਹਮਾ ਨੂੰ ਨਹੀਂ ਮੰਨਦੇ, ਵਿਸ਼ਨੂੰ ਨਹੀਂ ਮੰਨਦੇ, ਫਿਰ ਪਾਰਵਤੀ ਨਹੀਂ ਮੰਨਦੇ, ਸਰਸਤੀ ਹੈ, ਲਕਸ਼ਮੀ ਹੈ, ਤੁਸੀਂ ਕਹਿੰਦੇ ਅਸੀਂ ਇਹਨਾਂ 'ਚੋਂ ਕਿਸੇ ਨੂੰ ਨਹੀਂ ਮੰਨਦੇ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ, ਮੇਰਾ ਗੁਰੂ ਹੀ ਮੇਰਾ ਈਸ਼ਰ ਹੈ ਪਰਮਾਤਮਾ, ਉਹੀ ਮੇਰਾ ਬ੍ਰਹਮਾ, ਉਹੀ ਮੇਰਾ ਵਿਸ਼ਨੂੰ, ਉਹੀ ਮੇਰੀ ਪਾਰਵਤੀ ਹੈ, ਉਹੀ ਸਰਸਤੀ ਹੈ, ਉਹੀ ਮੇਰੀ ਲਕਸ਼ਮੀ ਹੈ, ਮੇਰਾ ਸਾਰਾ ਕੁਛ ਮੇਰਾ ਗੁਰੂ ਹੀ ਹੈ। ਮੇਰੇ ਗੁਰੂ ਨਾਲੋਂ ਕੌਣ ਵੱਡਾ? ਇੰਨਾ ਨਿਸ਼ਚਾ ਆਪਣੇ ਮਨਾਂ 'ਚ ਹੋ ਜੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਹੇ ਨੀਲਕੰਠ ਵਾਹਿਗੁਰੂ, ਹੇ ਨਰਹਰ ਵਾਹਿਗੁਰੂ, ਹੇ ਨਾਰਾਇਣ ਵਾਹਿਗੁਰੂ। ਨੀਲ ਬਸਨ ਬਨਵਾਰੀ, ਨੀਲੇ ਬਸਤਰ ਪਹਿਨਣ ਵਾਲੇ ਹੇ ਬਨਵਾਲੀ, ਬਨ ਸੰਸਾਰ ਰੂਪੀ ਬਨ ਦੇ ਵਾਲੀ ਪਰਮੇਸ਼ਰ ਜੀ, ਵੈਸੇ ਤਾਂ ਤੁਸੀਂ ਕੁਛ ਵੀ ਪਹਿਨਦੇ, ਨਾ ਤੁਹਾਡਾ ਕੋਈ ਰੰਗ ਹੈ ਨਾ ਰੂਪ ਹੈ, ਪਰ ਜਦੋਂ ਤੁਸੀਂ ਆ ਕੇ ਸੰਸਾਰ 'ਚ ਪ੍ਰਗਟ ਹੁੰਦੇ ਹੋ, ਉਧਰੋਂ ਕਈ ਪ੍ਰਕਾਰ ਦੇ ਬਸਤਰ ਪਹਿਨ ਲੈਂਦੇ ਹੋ। ਇਸ ਕਰਕੇ ਮਹਾਰਾਜ ਨੇ ਨੀਲ ਬਸਨ ਵੀ ਆਪ ਵੀ ਪਹਿਨ ਲਏ, ਜਾਂ ਘੇਰਾ ਪੈ ਗਿਆ ਚਾਰੇ ਪਾਸੇ, ਫਿਰ ਜਾ ਕੇ ਪਾੜ ਵੀ ਦਿੱਤੇ, ਨੀਲ ਬਸਤਰ ਲਏ ਕੱਪੜੇ ਫਾਰੇ, ਤੁਰਕ ਪਠਾਣੀ ਅਮਲ ਗਿਆ, ਫਿਰ ਉੱਥੇ ਜਾ ਕੇ ਪਾੜ ਵੀ ਦਿੱਤੇ ਢਿੱਲਵੀਂ, ਵਿਸ਼ਰਾਮ ਦੇ ਕੇ ਕਹਿੰਦੇ ਨੇ ਪਰਮ ਪੁਰਖ परम पुरख अकाल पुरख सो पुरख सत पुरख ये सारे उन्होंने नाम ने। परमेश्वर परम ईश्वर जो है स्वामी जो मालक है पावन जो पवित्र पावना का भी पावन जो है पौन आहारी पौन आहारी है जो कदे कुछ खांदा नहीं। गुरु नानक देव जी ने कदे नहीं कुछ छकिया है। कोई बहुता ही खेड़े पै जे प्रेमी के महाराज छक लो। नाम का आधार है जिथे उथे हुण जरूरत नहीं है खाण की लोड़ नहीं पैंदी खाण की कुछ भी आधार बन जाता है। बचपन तो लैके आपां किसी का कोई भी आधार बना सकते हैं। सिर्फ दही दे उत्ते जिंदगी कढ़ी एक बंदे ने बचपन तो लैके पानी ते जिंदगी निकल सकती है। एक चीज खाण लग जो उसे ते जिंदगी कढ़ दिंदा बंदा। वो तो आपां ने अपने स्वादां लई वक्खो वक्खरी चीजां ते शरीर नूं लाया ते शरीर की डिमांड बन गई। वह मंग है शरीर की। पर गुरु नानक देव जी महाराज सच्चे पातशाह कहिंदे मैं बचपन तो लैके नाम के आधार से ही रहा। इस करके मैं नाम के आसरे रहा। तुसीं भी नाम के आधार से रहो। पर यह जीव रोटियां के आधार से खाण पीण के आधार से जिन्ने शरीर नूं आपां ने वध तों वध आधार दे दिते उत्थे कि टिक जांदा शरीर। जिन्ने इहदे शरीर दे घटा दिते उत्थे घट जांदा। वाहेगुरु कौन हारी ने उह नहीं छकदे कुछ। उन्होंने की छकना है निर्गुण रूप दे विच ने। इहां प्यार विच आके सारे नाम कथन कीते ने अकाल पुरख दे। माधव माया दा तौ पति जो महाजोत महान जोत अकाल पुरख दी जमीन जमा के बिखे समस्त एक जोत है ना काट है ना बाढ़ है ना काट बाढ़ होत है। सब में जोत जोत है सोए देहदा चानन सब में चानन होए महान बुद्धि वाले। मधु मर्दन इथे मधु दैंत नू मर्दन मलन वाले। मान मुकंद मुरारी मुकंद मुक्ति दे दाता मुरारी मोरादक नू दैंत मारन वाले जेड़े मान दे मलन नू वाले। मद मर्दन मान मधु दैंत दे मान नू मलन वाले। अथवा कोई भी बंदा मान करे उहदे मान नू मल देण वाले। निर्विकार चौबी साहब च वर्थे अखर निरंकार निर्विकार निर्लंब। इथे कहने निर्विकार वाहेगुरु निर्जुर निर्जुर हुंदा ताप तो रहत तीने ताप निवारण हारा। आप तापां तो रहत ने आदि व्याधि उपाधि तो आप जी रहत हो। निंद्रा बिन तुहानू नींद नहीं आउंदी दुनिया नूं आ जांदी। तुसी कहड़ा सौना हुंदा तुसी तां जागदे हो। ये भी नहीं कह सकते तुसी जागदे हो क्योंकि थोड़े जे दोनों अवस्था जदों है ही नहीं। ना निंद्रा बिन कह सकते हैं ना जागदे कह सकते हैं ना सुते कह सकते हैं। निर्विख विख तो रहत माया तो रहत जहर तो रहत विषयां तो रहत। नरक निवारी नरकां दी निवृत्ति करन वालेओ नमो नरक नासे सदैवं प्रकाश। कृपा सिंध कृपा दे समुंदर हो तुसी। कृपा सिंध काल त्रै दर्शी तिन्ना समयां दे दर्शी हो। सानू तां सामने इत्थे इन्ना ही नजर आउंदा जिन्ना आपां देखदे आं। तुहानू पिछला भी सारा पता है हुण दा भी पता है आउण वाला सारा समां तुहाडे अखां दे सामने पिया। हर गल दा ज्ञान है तुहानू। कुकिरत परनासन कारी कुकिरत हुंदे ने एक तिन दी किरत चंगी किरत यह हैगी खोटी किरत माड़ी किरत माड़े काम माड़े पाप। प्रनासनकारी हुंदा नाश करना दुकालंग प्रनासी खोटे समय नू नाश करन वाला। इत्थे कहने कुकिरत प्रनासनकारी खोटी बुद्धि नू नाश करन वाला खोटे विकारां नू नाश करन वाला। जेड़ी चीज खोटी है बस वो सारियां तुसी नाश कर दिंदे हो। धनुर पान पान हथां दे च धनख पकड़न वाले ਤੁਸੀਂ ਆਪਣੇ ਹੱਥਾਂ 'ਚ ਧਨਖ ਨੂੰ ਗ੍ਰਹਿਣ ਕੀਤਾ। ਸਾਰਿੰਗ ਪਾਨੀ, ਧਨੁਰ ਪਾਨ, ਇਹ ਸਾਰੇ ਇੱਕੋ ਹੀ ਨਾਮ ਨੇ। ਧ੍ਰਿਤ ਮਾਨ, ਬਹੁਤ ਜ਼ਿਆਦਾ ਜਿਹੜਾ ਧੀਰਜ ਵਾਲੇ ਹੋ, ਛੇਤੀ ਕੀਤਿਆਂ ਤੁਹਾਨੂੰ ਗੁੱਸਾ ਆਉਂਦਾ, ਅੱਬਲ ਤਾਂ ਆਉਂਦਾ ਹੀ ਨਹੀਂ, ਕੰਮ ਹੀ ਖਤਮ ਹੈ, ਬੜਾ ਧੀਰਜ ਹੈ ਤੁਹਾਡਾ, ਅਸੀਂ ਕਾਹਲੇ ਪੈ ਜਾਂਦੇ ਹਾਂ। ਸੋ ਮੂਸਾ ਪੈਗੰਬਰ ਕਹਿਣ ਲੱਗਾ, ਮੈਂ ਰੋਟੀ ਦੇਣੀ ਸਾਰਿਆਂ ਨੂੰ, ਇੱਕ ਦਿਨ ਦੀ ਰੋਜੀ ਰੋਟੀ ਮੈਂ ਦੇਵਾਂਗਾ। ਮਹਾਰਾਜ ਕਹਿੰਦੇ, ਦੇਖ ਲਾ ਜੇ ਤੇ ਦੇ ਸਕੇਗਾ ਤਾਂ ਨਹੀਂ। ਕਹਿੰਦੇ ਜੀ, ਮੈਂ ਵੰਡ ਦਿਆਂਗਾ ਸਭ ਨੂੰ। ਮੂਸੇ ਨੇ ਸਾਰਿਆਂ ਨੂੰ ਦਿੱਤੀ ਰੋਟੀ, ਪਰਮਾਤਮਾ ਨੂੰ ਸ਼ਾਮ ਨੂੰ ਕਹਿਣਗੇ ਸਭ ਨੂੰ ਰੋਟੀ ਬਣਤੀ। ਮਹਾਰਾਜ ਨੇ ਦੇਖਿਆ ਅੰਤਰਜਾਮਤਾ, ਉਹਨਾਂ ਨੂੰ ਤਾਂ ਸਾਹਮਣੇ ਅੰਤਰਜਾਮਤਾ ਤਾਂ ਆਮ ਬੰਦੇ ਦੀ ਗੱਲ ਹੈ, ਉਹਨਾਂ ਨੂੰ ਤਾਂ ਕਾਹਦੀ ਅੰਤਰਜਾਮਤ, ਉਹ ਹੈ ਹੀ ਆਪ, ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ। ਕਹਿੰਦੇ, ਮੂਸਿਆ ਇੱਕ ਬੰਦਾ ਛੱਡਤਾ, ਉਹਨੂੰ ਰੋਟੀ ਨਹੀਂ ਦਿੱਤੀ ਹੈ ਤੂੰ? ਮਹਾਰਾਜ, ਉਹ ਬੰਦਾ ਤਾਂ ਬੜਾ ਕੁਕਰਮੀ ਹੈ, ਮੈਂ ਤਾਂ ਛੱਡਤਾ, ਉਹ ਤਾਂ ਬਾਹਲਾ ਭੈੜਾ ਕੰਮ ਕਰ ਰਿਹਾ ਸੀ, ਮੈਂ ਤਾਂ ਛੱਡਤਾ। ਮਹਾਰਾਜ ਕਹਿੰਦੇ, ਇਹ ਥੋੜੀ ਗੱਲ ਹੈ, ਉਹ ਰੋਟੀ ਤਾਂ ਹਰ ਇੱਕ ਨੂੰ ਦੇਣੀ ਹੈ ਮੈਂ, ਉਹ ਕਿੰਨਾ ਹੀ ਮਾੜਾ ਕੰਮ ਕੋਈ ਕਰੇ, ਰੋਟੀ ਤਾਂ ਮੈਂ ਦੇਣੀ ਹੈ ਉਹਨੂੰ। ਤੂੰ ਰੋਟੀ ਤੋਂ ਹੀ ਛੱਡ ਦਿੱਤਾ, ਜਾਂ ਤੂੰ ਨਹੀਂ ਇਹ ਕੰਮ ਕਰ ਸਕਦਾ, ਦਿਆਲੂ ਵੀ ਬਹੁਤ ਹੈ ਤੇ ਧੀਰਜ ਵਾਲਾ ਵੀ ਬੜਾ। ਧੀਰਜ ਤਾਂ ਇੰਨਾ ਕਿ ਬਸ ਧੀਰਜ ਉਹਦਾ ਕੋਈ ਹਿਲਾ ਹੀ ਨਹੀਂ ਸਕਦਾ, ਇੱਕ ਗੱਲੋਂ ਧੀਰਜ ਹਿੱਲ ਜਾਂਦਾ ਉਹਦਾ। ਜਦੋਂ ਕੋਈ ਭਗਤਾਂ ਨੂੰ ਤੰਗ ਕਰੇ ਫਿਰ ਥੋੜਾ ਜਿਹਾ ਕੰਮ ਗਰਮ ਹੁੰਦਾ, ਨਹੀਂ ਤਾਂ ਉਹ ਕੁਛ ਵੀ ਨਹੀਂ ਕਹਿੰਦਾ ਕਿਸੇ ਨੂੰ। ਉਹਨੂੰ ਪਤਾ ਹੈ ਕਿ ਸਾਰਾ ਸਿਸਟਮ ਐਸੇ ਢੰਗ ਦਾ ਕਿ ਆਪੇ ਬੀਜ ਆਪੇ ਹੀ ਖਾ। ਪਰ ਜੇ ਕੋਈ ਬੰਦਾ ਭਗਤਾਂ ਨੂੰ ਪਰੇਸ਼ਾਨ ਕਰੇ, ਪ੍ਰਹਿਲਾਦ ਨੂੰ ਤੰਗ ਕੀਤਾ, ਹਰਨਾਕਸ਼ ਨੂੰ ਆਪ ਆ ਕੇ ਮਾਰਿਆ ਉਹਨਾਂ ਨੇ, ਦੁਨੀਆਂ ਨੂੰ ਤੰਗ ਕਰੇ ਜਦੋਂ ਕੋਈ, ਫਿਰ ਕੋਈ ਨਾ ਕੋਈ ਅਵਤਾਰ ਆਪਣਾ ਭੇਜ ਦਿੰਦੇ ਨੇ। ਭੇਜਦੇ ਤਾਂ ਉਹਨਾਂ ਨੇ ਹੀ ਭੇਜਿਆ, ਰਾਮ ਚੰਦਰ ਜੀ ਨੂੰ ਉਹਨਾਂ ਨੇ ਹੀ ਭੇਜਿਆ, ਜਾਂ ਵੀ ਰਾਵਣ ਨੂੰ ਮਾਰ ਕੇ ਆਕਾਸ਼ਬਾਣੀ ਹੋ ਜਾਂਦੀ, ਤੂੰ ਬਈ ਫਲਾਣੇ ਨੂੰ ਮਾਰ ਕੇ ਆ, ਤੂੰ ਇੰਨੇ ਦੁਸ਼ਟਾਂ ਦਾ ਫਲਾਣੇ ਨੂੰ ਮਾਰ ਕੇ ਆ, ਤੂੰ ਇੰਨੇ ਦੁਸ਼ਟਾਂ ਦਾ ਖਾਤਮਾ ਕਰਕੇ ਆਉਣਾ। ਇਸ ਕਰਕੇ ਮਹਾਰਾਜ ਕਹਿੰਦੇ, ਬੜਾ ਹੀ ਧੀਰਜ ਵਾਲਾ ਹੈ। ਧਰਾ ਤਰ, ਧਰਾ ਧਰਤੀ ਦਾ ਤਰ ਆਸਰਾ ਹੈ, ਧਰਤੀ ਨੂੰ ਆਸਰਾ ਵਾਹਿਗੁਰੂ ਦਿੰਦੇ ਨੇ, ਧਰਤੀ ਨੂੰ ਟਿਕਾ ਕੇ ਅਸਮਾਨ ਵਿੱਚ ਘੁੰਮਦੀ ਹੋਈ ਨੇ ਉਹਨਾਂ ਨੇ ਫੜਿਆ ਹੋਇਆ, ਉਹਨਾਂ ਦੇ ਆਸਰੇ ਧਰਤੀ ਘੁੰਮਦੀ ਹੈ ਚੱਲਦੀ ਹੈ, ਨਹੀਂ ਤਾਂ ਇੰਨਾ ਵੱਡਾ ਗੋਲਾ ਜਿਹਾ ਕਦੇ ਵੀ ਡਿੱਗ ਸਕਦਾ, ਟਕਰਾ ਸਕਦਾ, ਕੁਛ ਨਹੀਂ ਹੁੰਦਾ। ਸਾਰੀ ਧਰਤੀ ਨੂੰ ਆਸਰਾ ਦਿੰਦੇ ਨੇ। ਧਰਤੀ ਦੇ ਦੋ ਰੂਪ ਨੇ, ਇੱਕ ਵੱਡਾ ਗੋਲਾ, ਇੱਕ ਇਹਦਾ ਦਿਵ ਰੂਪ ਹੈ। ਦਿਵ ਰੂਪ ਵਿੱਚ ਤਾਂ ਇਸਤਰੀ ਰੂਪ ਹੀ ਹੈ ਇਹ, ਵੈਸੇ ਹੈ ਬਹੁਤ ਵੱਡੀ ਧਰਤੀ। ਹਰ ਚੀਜ਼ ਦੇ ਦੋ ਰੂਪ ਨੇ, ਜਿਵੇਂ ਆਪਣੇ ਵੀ ਦੋ ਰੂਪ ਨੇ, ਆਪਣਾ ਇੱਕ ਅੰਦਰ ਹੈ ਆਪਣੇ ਪ੍ਰਕਾਸ਼, ਛੋਟੀ ਜਿਹੀ ਜਿਹੜੀ ਅੰਦਰ ਰੂਹ ਹੈ ਸਾਡੀ, ਇੱਕ ਆਪਣਾ ਵੱਡਾ ਸਥੂਲ ਸਰੀਰ ਹੈ। ਇਸੇ ਤਰ੍ਹਾਂ ਹੀ ਸਾਰਿਆਂ ਦੇ ਦੋ ਦੋ ਰੂਪ ਹੁੰਦੇ ਨੇ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਸਾਹਮਣੇ ਰੂਪ ਨਜ਼ਰ ਆਉਂਦਾ, ਇੱਕ ਸਰੂਪ ਸਿਰਫ ਕਮਾਈ ਵਾਲਿਆਂ ਨੂੰ ਨਜ਼ਰ ਆਉਂਦਾ, ਉਹ ਸਰੂਪ ਵੀ ਹੈ ਮਹਾਰਾਜ ਜੀ ਦਾ। ਇੱਕ ਵਿਆਪਕ ਰੂਪ ਵਿੱਚ ਵੀ ਨੇ, ਨਿਰਗੁਣ ਵਿੱਚ ਵੀ ਨੇ, ਸਰਗੁਣ ਵਿੱਚ ਵੀ ਨੇ। ਇਸ ਕਰਕੇ ਉਹ ਧਰਤੀ ਦਾ ਆਸਰਾ ਹੈ। ਧਰਾ ਧਰ ਅਨ ਵਿਕਾਰ, ਵਿਕਾਰਾਂ ਤੋਂ ਰਹਿਤ ਹੈ। ਜਿਵੇਂ ਸਾਡੇ 'ਚ ਵਿਕਾਰ ਹੈ, ਵਾਸਤਵ 'ਚ ਵਿਕਾਰ ਤਬਦੀਲੀ ਨੂੰ ਕਹਿੰਦੇ ਨੇ। ਪਹਿਲਾਂ ਬੱਚਾ ਸੀ, ਵੱਡਾ ਹੋ ਗਿਆ, ਆਵਾਜ਼ ਬਦਲ ਗਈ, ਦਾੜੀ ਆ ਗਈ, ਕਾਲੀ ਤੋਂ ਚਿੱਟੀ ਹੋ ਗਈ, ਬੁੱਢਾ ਹੋ ਗਿਆ, ਫਿਰ ਚੜ੍ਹਾਈ ਕਰ ਗਿਆ, ਫਿਰ ਜਨਮ ਲੈ ਲਿਆ, ਇਹਨੂੰ ਕਹਿੰਦੇ ਵਿਕਾਰ। ਇੱਕ ਵਿਕਾਰ ਹੋ ਕੇ ਮਨ ਨੇ ਟਿਕਣਾ ਹੀ ਨਾ, ਹਰ ਵਕਤ ਤਬਦੀਲੀ ਆਉਣੀ ਰਹੀ ਮਨ 'ਚ, ਕਦੇ ਕੋਈ ਖਿਆਲ, ਕਦੇ ਕੋਈ ਖਿਆਲ, ਕਦੇ ਕੋਈ ਖਿਆਲ। ਇੱਕ ਹੁੰਦੇ ਨੇ ਵਿਸ਼ੇ ਵਿਕਾਰ, ਇਹ ਜੀਵ ਦੇ ਅੰਦਰ ਵਿਸ਼ੇ ਵਿਕਾਰ ਨੇ। ਮਹਾਰਾਜ ਕਹਿੰਦੇ ਅਕਾਲ ਪੁਰਖ ਵਿੱਚ ਨਹੀਂ, ਸਾਡੇ ਵਿੱਚ ਹਨ। ਇਸ ਕਰਕੇ ਉਹਨਾਂ ਨੂੰ ਜਦੋਂ ਯਾਦ ਕਰਨਾ, ਉਹਨਾਂ ਨੂੰ ਇਉਂ ਯਾਦ ਕਰਨਾ ਕਿ ਤੁਸੀਂ ਨਿਰਮਲ ਹੋ, ਵਿਸ਼ਿਆਂ ਤੋਂ ਰਹਿਤ ਹੋ, ਤਾਂ ਤੁਹਾਨੂੰ ਯਾਦ ਕਰਦੇ ਹੈ। ਜਿਵੇਂ ਕੋਈ ਬੰਦਾ ਚਿੱਕੜ 'ਚ ਡਿੱਗ ਪਏ, ਸਾਰਾ ਮੂੰਹ ਭਰ ਜੇ, ਉਹਦਾ ਸਰੀਰ ਭਰ ਜੇ, ਉਹ ਭੱਜ ਕੇ ਪਾਣੀ ਵੱਲ ਨੂੰ ਜਾਂਦਾ, ਜਿੱਥੇ ਖੁੱਲਾ ਪਾਣੀ ਉਹਦੇ ਵਿੱਚ ਛਾਲ ਮਾਰਦਾ ਕਿ ਮੇਰਾ ਸਾਰਾ ਚਿੱਕੜ ਲੈ ਜਾਵੇ। ਗਰਮੀ ਦਾ ਸਤਾਇਆ ਹੋਇਆ ਬੰਦਾ ਭੱਜ ਕੇ ਪਾਣੀ ਵੱਲ ਨੂੰ ਜਾਂਦਾ, ਮੈਨੂੰ ਠੰਡ ਪਾ ਦੇਵੇ। ਇਸੇ ਤਰ੍ਹਾਂ ਹੀ ਆਪਾਂ ਵਿਸ਼ਿਆਂ ਦੇ ਚਿੱਕੜ ਚ ਲਿਬੜੇ ਹੋਏ, ਵਿਸ਼ਿਆਂ ਦੀ ਗਰਮੀ ਦੇ ਮਾਰੇ ਹੋਏ, ਭੱਜ ਕੇ ਕਿੱਥੇ ਜਾਂਦੇ ਹਾਂ? ਭੱਜ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਂਦੇ। ਹੇ ਤੂੰ ਨਿਰਮਲ ਪਾਤਸ਼ਾਹ, ਨਿਰਮਲ 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 ਤੇਰੀ ਬਾਣੀ। ਤਿੰਨ ਵਾਰੀ ਫਿਲਟਰ ਕਰਤਾ ਉਹਨੂੰ, ਇੱਕ ਵਾਰੀ ਨਹੀਂ ਤਿੰਨ ਵਾਰੀ ਕਹਿੰਦੇ ਨਿਰਮਲ 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 ਤੇਰੀ ਬਾਣੀ। ਇੰਨੀ ਨਿਰਮਲ ਹੈ ਕਿ ਸਾਰਿਆਂ ਤੋਂ ਹੀ ਨਿਰਮਲ ਹੈ, ਇਹਦੇ ਉੱਤੇ ਹੋਰ ਕੁਛ ਨਿਰਮਲ ਹੈ ਹੀ ਨਹੀਂ। ਪਾਰਦਰਸ਼ੀ ਹੈ, ਸੱਚ ਹੈ, ਸਫਾਈ ਹੈ, ਵਿਸ਼ਿਆਂ ਤੋਂ ਰਹਿਤ ਹੈ, ਤੇ ਪਾਣੀ ਖੁਦ ਵੀ ਨਿਰਮਲ ਹੈ, ਤੇ ਜਿਹੜਾ ਉਹਦੇ ਵਿੱਚ ਵੜ ਜਾਂਦਾ ਜਾ ਕੇ ਪਾਣੀ ਉਹਨੂੰ ਵੀ ਨਿਰਮਲ ਕਰ ਦਿੰਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਆਪ ਤਾਂ ਨਿਰਮਲ ਹੈ, ਪਰ ਜਿਹੜਾ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਆਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਨਿਰਮਲ ਨੇ ਤਾਂ ਕਦੇ ਮੈਲਾ ਹੋਣਾ ਨਹੀਂ। ਦੇਖਿਆ ਕਦੇ ਸਾਬਣ ਨੂੰ ਮੈਲ ਲੱਗੀ? ਦੇਖੀ ਕੱਪੜੇ ਨੂੰ ਮੈਲ ਲੱਗਦੀ ਤੇ ਆਪਾਂ ਉਹਦੇ ਉੱਤੇ ਸਾਬਣ ਘਸਾਉਂਦੇ ਹਾਂ। ਕਦੇ ਬਾਅਦ ਚ ਕਿਸੇ ਨੇ ਕਿਹਾ ਮੇਰਾ ਸਾਬਣ ਮੈਲਾ ਹੋ ਗਿਆ ਕੱਪੜੇ ਨਾਲ ਘਸਾ ਘਸਾ ਕੇ? ਸਾਬਣ ਤਾਂ ਨਿਰਮਲ ਹੀ ਰਹਿੰਦਾ ਉਸੇ ਤਰ੍ਹਾਂ ਹੀ, ਤੇ ਕੱਪੜਾ ਸਾਫ਼ ਹੋ ਜਾਂਦਾ। ਇਸੇ ਪ੍ਰਕਾਰ ਨਾਮ ਜਪਦਿਆਂ 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 ਜੇ ਤੁਸੀਂ ਕਹੋ ਕਿ ਨਾਮ ਮੈਲਾ ਨਾ ਹੋ ਜਾਏ, ਜਿਵੇਂ ਲੋਕ ਆਮ ਤੌਰ ਤੇ ਟੀਚਰਾਂ ਕਰਨ ਵਾਲੇ ਮਖੌਲ ਕਰਨ ਵਾਲੇ ਕਹਿੰਦੇ ਰੱਬ ਅੱਕ ਜੂਗਾ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰਦੇ, ਰੱਬ ਗੁੱਸਾ ਨਹੀਂ ਕਰਦਾ? ਕਈ ਲੋਕ ਕਹਿੰਦੇ ਜਿਵੇਂ ਕਿਸੇ ਸਿਆਣੇ ਬੰਦੇ ਨੂੰ ਆਪਾਂ ਹਰ ਟਾਈਮ ਬੁਲਾਈ ਜਾਈਏ ਉਹ ਤੰਗ ਹੋ ਜਾਂਦਾ ਹੈ। ਆਪਣੇ ਅੰਦਾਜ਼ੇ, ਆਪਣੇ ਅੰਦਾਜ਼ੇ ਕਿਉਂ ਲਾਉਂਦੇ ਹੋ? ਉਹ ਤਾਂ ਸੌਂਦੇ ਹੀ ਨਹੀਂ, ਉਹ ਨਾ ਕੁਛ ਖਾਂਦੇ ਨਾ ਪੀਂਦੇ, ਉਹਨਾਂ ਦਾ ਸਰੂਪ ਹੀ ਵੱਖਰਾ ਹੈ। 24 ਘੰਟੇ ਉਹ ਤਾਂ ਭੁੱਖ ਤੋਂ ਰਹਿਤ ਨੇ, ਜਾਗਣ ਨੀਂਦ ਤੋਂ ਰਹਿਤ। ਆਪਾਂ ਮਨੁੱਖ ਅੰਦਾਜ਼ਾ ਲਾਉਂਦੇ ਆਪਣਾ, ਅਸ ਧਾਰੀ ਆਸਨ ਦੀ ਕਿਰਪਾਨ, ਕਿਰਪਾਨ ਨੂੰ ਧਾਰੀ, ਕਿਰਪਾਨ ਉਹਨਾਂ ਨੇ ਧਾਰਨ ਕੀਤੀ। ਕਦੇ ਆਪਾਂ ਰੱਬ ਦੇ ਦਰਸ਼ਨ ਨਹੀਂ ਕੀਤੇ, ਇਸ ਕਰਕੇ ਆਪਾਂ ਨੂੰ ਪਤਾ ਨਹੀਂ। ਵਾਹਿਗੁਰੂ ਕੋਲ ਹਮੇਸ਼ਾ ਸ੍ਰੀ ਸਾਹਿਬ ਰਹਿੰਦੀ ਹੈ, ਸ੍ਰੀ ਸਾਹਿਬ ਸਭ ਤੋਂ ਵੱਧ ਨੇੜੇ ਵਾਹਿਗੁਰੂ ਦੇ ਕੌਣ ਹੈ? ਸ੍ਰੀ ਸਾਹਿਬ ਹੈ। ਸ੍ਰੀ ਸਾਹਿਬ ਉਹਨਾਂ ਦੇ ਘਰ ਕਮਲਾਂ ਵਿੱਚ ਹੀ ਹੁੰਦੀ ਹਰ ਵਕਤ ਦਸਤਾਰ, ਗਾਤਰੇ, ਕਿਰਪਾਨ। ਜਦੋਂ ਕਿਤੇ ਆਪਣੇ ਨਿਰਗੁਣ ਤੋਂ ਸਰਗੁਣ ਵਿੱਚ ਤਬਦੀਲ ਹੋ ਕੇ ਕਿਸੇ ਨੂੰ ਦਰਸ਼ਨ ਦੇਣ ਤਾਂ ਇਸ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ ਉਹਨਾਂ ਦੇ। ਬੜੀ ਸੋਹਣੀ ਗੋਲ ਨੀਲੀ ਦਸਤਾਰ ਬੰਨੀ ਹੋਈ ਆ ਉਹਨਾਂ ਨੇ, ਕਾਲੇ ਰੰਗ ਦਾ ਦਾੜਾ, ਜੁੱਗਾਂ ਤੋਂ ਇਸ ਤਰ੍ਹਾਂ ਹੀ ਹੈ, ਜੁੱਗਾਂ ਤੱਕ ਅੱਗੇ ਵੀ ਇਸ ਤਰ੍ਹਾਂ ਹੀ ਰਹਿਣਾ। ਉਹ ਪਤਾ ਨਹੀਂ ਕਦ ਜਦ ਤੱਕ ਉਹਨਾਂ ਰਹਿਣਾ, ਉਹਨਾਂ ਦਾ ਸਰੂਪ ਇਹੋ ਜਿਹਾ ਹੀ ਰਹਿਣਾ, ਉਸ ਸਰੂਪ ਵਿੱਚ ਕੋਈ ਤਬਦੀਲੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਰ ਵਕਤ ਸ੍ਰੀ ਸਾਹਿਬ ਜਿਨ੍ਹਾਂ ਦੇ ਕੋਲ ਹੈ, ਹਉ ਮਤ ਮੰਦ ਚਰਨ ਸਰਨਾਗਤ ਪ੍ਰਭ ਜੂ ਤੋ ਕੈ ਲਾਜ ਹਮਾਰੀ। ਹੁਣ ਤੁਹਾਨੂੰ ਲੱਜਾ ਹੈ, ਮੈਂ ਤੁਹਾਡੇ ਦਰ ਤੇ ਆਇਆ ਹਾਂ, ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ, ਮੈਂ ਖੋਟੀ ਬੁੱਧੀ ਵਾਲਾ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਰ ਗਹਿ ਲਿਹੋ ਉਬਾਰੀ, ਮੇਰਾ ਹੱਥ ਫੜ ਕੇ ਮੈਨੂੰ ਉਬਾਰ ਲਓ, ਬਚਾ ਲਓ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਲਯੁਗ ਦੀ ਮਚਦੀ ਹੋਈ ਅੱਗ ਦੇ ਵਿੱਚੋਂ ਭੱਜ ਕੇ ਨਿਕਲ ਕੇ ਇੱਥੇ ਆਇਆ ਹਾਂ। ਬਾਹਰ ਤਾਂ ਭੱਠ ਪਿਆ ਬਲਦਾ ਹੈ, ਤਾਂਹੀਓ ਦਸਵੇਂ ਪਾਤਸ਼ਾਹ ਅੱਗੇ ਜਾ ਕੇ ਕਹਿਣਗੇ ਭੱਠ ਖੇੜਿਆਂ ਦਾ ਰਹਿਣਾ। ਉਹ ਭੱਠ ਬਲਦਾ ਬਾਹਰ ਸੰਸਾਰ ਦੇ ਵਿੱਚ।